ਕੀ ਲਾਜ ਆਸ ਗੋਬਿੰਦ ਦਾਸ ਪੁਹਾਰ
ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤਿਹਾ ਗੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਨ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਨ ਤਿਆਗ ਸਮਾਈਐ ਗੁਰਮਤ ਪੂਰਾ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋ ਰਾਵੀ ਦੇ ਕਿਨਾਰੇ ਤੇ ਹੈ ਉਸ ਜਗ੍ਹਾ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਕਰ ਰਹੇ ਹਨ। ਸੋ ਪੰਡਿਤ ਲੋਕ ਸਤਿਗੁਰੂ ਦੇ ਪਾਸ ਆਏ, ਬੇਨਤੀ ਕੀਤੀ ਜੀ ਕੋਈ ਜਪ ਤਪ ਕਰਨਾ ਚਾਹੀਦਾ, ਤੀਰਥ ਦਾ ਇਸ਼ਨਾਨ ਕਰਨਾ ਚਾਹੀਦਾ ਹੈ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਦੇ ਸਿੱਖਿਆ ਦ੍ਰਿੜ ਕਰਵਾਉਂਦਿਆਂ ਹੋਇਆਂ ਪਵਿੱਤਰ ਉਪਦੇਸ਼ ਇਹ ਸ਼ਬਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਚਾਰ ਕਰਕੇ ਸੰਗਤਾਂ ਵਿੱਚ ਨਿਹਾਲ ਕੀਤਾ ਹੈ। ਸੋ ਸੁਣੋ ਪ੍ਰੇਮ ਨਾਲ
ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ
ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਭਾਈ ਜਪ ਤਿੰਨ ਪ੍ਰਕਾਰ ਦਾ ਜਪ ਮੰਨਿਆ ਹੈ, ਇੱਕ ਰਾਜਸੀ ਜਪ ਹੈ, ਇੱਕ ਤਾਮਸੀ ਜਪ ਹੈ, ਇੱਕ ਸ਼ਾਂਤੀ ਜਪ ਹੈ। ਰਾਜਸੀ ਜਪ ਉਹ ਹੁੰਦਾ ਹੈ ਸੋ ਆਪਣੇ ਮਨ ਦੀਆਂ ਦੁਨਿਆਵੀ ਕਾਮਨਾ ਪੂਰੀਆਂ ਕਰਨ ਵਾਸਤੇ ਜਿਹੜਾ ਜਪ ਕੀਤਾ ਜਾਵੇ ਉਸ ਨੂੰ ਰਾਜਸੀ ਜਪ ਕਹੀਦਾ ਹੈ। ਜਿਹੜਾ ਕਿਸੇ ਨੂੰ ਮਾਰਨ ਵਾਸਤੇ ਕਿਸੇ ਸ਼ਬਦ ਦਾ ਜਾਪ ਕੀਤਾ ਜਾਵੇ, ਨਾਸ਼ ਕਰਨ ਵਾਸਤੇ ਕਿਸੇ ਨੂੰ, ਉਸ ਨੂੰ ਤਾਮਸੀ ਜਪ ਕਹੀਦਾ ਹੈ। ਤੇ ਜਿਹੜਾ ਮਨ ਦੇ ਸ਼ਾਂਤੀ ਵਾਸਤੇ, ਮਨ ਦੇ ਟਿਕਾਓ ਵਾਸਤੇ, ਅਡੋਲਤਾ ਵਾਸਤੇ ਕੀਤਾ ਜਾਵੇ ਉਸ ਨੂੰ ਸ਼ਾਂਤੀ ਤਪ ਕਹੀਦਾ ਹੈ। ਇਸੇ ਤਰ੍ਹਾਂ ਹੀ ਜਪ ਤੇ ਤਪ ਤਿੰਨ ਪ੍ਰਕਾਰ ਦਾ ਤਪ ਹੈ, ਪੁੱਠੇ ਲਮਕਣਾ, ਧੂਣੀਆਂ ਤਾਉਣੀਆਂ, ਜਲ ਧਾਰੇ ਕਰਨੇ। ਸੋ ਇਹ ਤਾਪ ਕਿਹੜੇ ਸਾਧਨ ਹਨ, ਇਸ ਨੂੰ ਤਾਮਸੇ ਤਪ ਕਹਿੰਦੇ ਹਨ। ਸੋ ਇਸੇ ਤਰ੍ਹਾਂ ਹੀ ਰਾਜ ਸੱਤਾ ਦੀ ਪ੍ਰਾਪਤੀ ਵਾਸਤੇ ਤਪੱਸਿਆ ਕਰਨੀ ਜਾਂ ਇੰਦਰੀਆਂ ਦਾ ਦਮਨ ਕਰਨਾ, ਇਸ ਨੂੰ ਰਾਜਸੇ ਤਪ ਕਹਿੰਦੇ ਹਨ। ਪੁੱਠੇ ਲਮਕਣਾ, ਧੂਣੀਆਂ ਤਾਉਣੀਆਂ, ਜਲ ਧਾਰੇ ਕਰਨੇ, ਭੁੱਖੇ ਰਹਿਣਾ, ਚੰਦਰਹਿਣਾ ਆਲਕ ਦੇ ਵਰਤ ਰੱਖਣੇ, ਇਹ ਤਾਂ ਤਾਮਸੀ ਤਪ ਹੈ। ਇੰਦਰੀਆਂ ਦਾ ਦਮਨ ਕਰਨਾ ਤੇ ਮਨ ਦੇ ਵਿੱਚ ਵਾਸ਼ਨਾ ਬਣੀ ਰਹਿਣੀ, ਇਸ ਨੂੰ ਰਾਜਸੀ ਤਪ ਕਹਿੰਦੇ ਹਨ। ਸੋ ਇਸੇ ਤਰ੍ਹਾਂ ਹੀ ਰਾਜਸੇ ਤੇ ਤਾਮਸੇ ਤੇ ਸ਼ਾਂਤ ਕੇ ਤਪ ਮਨ ਦੀਆਂ ਵਾਸ਼ਨਾ ਨੂੰ ਖਾਇਆ ਕਰਨ ਵਾਸਤੇ, ਇੰਦਰੀਆਂ ਨੂੰ ਅਧੀਨ ਕਰਕੇ ਰੱਖਣਾ, ਮਨ ਦੇ ਸੰਕਲਪਾਂ ਨੂੰ ਰੋਕਣਾ, ਇਹਨੂੰ ਸ਼ਾਂਤ ਕੇ ਤਪ ਕਹਿੰਦੇ। ਤਿੰਨ ਪ੍ਰਕਾਰ ਦਾ ਤਪ ਹੈ, ਜਪ ਤਪ ਤੇ ਸੰਜਮ। ਜਿਹੜਾ ਹੈ ਥੋੜਾ ਖਾਣਾ, ਥੋੜਾ ਬੋਲਣਾ, ਥੋੜਾ ਸੌਣਾ, ਇਹ ਤਾਲਕ ਸੰਜਮ, ਜਾਂ ਇਸੇ ਪ੍ਰਕਾਰ ਹੀ ਕਿਸੇ ਨਾਲ ਬੋਲਣਾ ਹੀ ਨਾ ਅੰਕਾਂਤ ਰਹਿਣਾ, ਸੋ ਕਿਸੇ ਦੇ ਨਾਲ ਛੋਹਣਾ ਵੀ ਨਾ, ਇਕੱਲਿਆ ਰਹਿਣਾ, ਇਹ ਤਾਲਕ ਸੰਜਮ ਕਰਨਾ। ਸਾਧੀਆ ਸਾਧਨਾ ਕਰੀਏ ਫਿਰ ਪੜੋ ਇਹ ਪੰਗਤੇ।
ਜਪ ਸੰਜਮ ਸਾਧੀਆ
ਜਪ ਦੇਵਤਿਆਂ ਦਾ ਮੰਤਰ ਪੜਨਾ ਤੇ ਤਪੱਸਿਆ ਕਰਨੀ, ਧੂਣੀਆਂ ਤਾਉਣੀਆਂ ਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ, ਇਹ ਤਾਲਕ ਸਾਰੇ ਸਾਧਨਾਂ ਨੂੰ ਜੇ ਕਰ ਲਈਏ।
ਤੀਰਥ ਕੀਚੈ ਵਾਸ
ਮਹਾਰਾਜ ਕਹਿਣਗੇ, ਹੇ ਪੰਡਿਤ ਜਨੋ, ਜੇ ਤੀਰਥਾਂ ਦੇ ਉੱਪਰ ਵੀ ਨਿਵਾਸ ਕਰ ਲਈਏ, ਜਾ ਕੇ ਕੁਟੀਆਂ ਬਣਾ ਕੇ ਰਹਿ ਪਈਏ ਕਿਨਾਰਿਆਂ ਤੇ ਤੀਰਥਾਂ ਦੇ,
ਪੁੰਨ ਦਾਨ ਚੰਗਿਆਈਆਂ
ਤੇ ਪੁੰਨ ਵੀ ਕਰ ਲਈਏ। ਪੁੰਨ ਹੁੰਦਾ ਜਿਹੜਾ ਪੁਰਬ ਦਾ ਦਿਨ ਜਾਣ ਕਰਕੇ ਕਿਸੇ ਨੂੰ ਦੇਣਾ, ਕੋਈ ਦਾਨ ਕਰਨਾ, ਉਹਨੂੰ ਪੁੰਨ ਕਹੀਦਾ ਹੈ। ਪੁਰਬ ਦੇ ਦਿਨ ਵਾਲੇ ਦਿਨ ਕੋਈ ਆਪਦੇ ਹੱਥੋਂ ਦੇਣਾ ਤੇ ਦਾਨ ਹੁੰਦਾ ਜਿਹੜਾ ਨਿਤਾ ਪ੍ਰਤੀ ਹਰ ਰੋਜ਼ ਹੀ ਕਰੀ ਜਾਣਾ। ਪੁੰਨ ਦਾਨ ਚੰਗਿਆਈਆਂ ਭਲਿਆਈ ਦਾ ਨੇਕੀ ਦਾ ਕੋਈ ਕੰਮ ਕਰਨਾ ਪੁੰਨ ਤੇ ਦਾਨ ਦਾ ਇੰਨਾ ਕੰਤਰ ਸਮਝਣਾ। ਮਹਾਰਾਜ ਕਹਿੰਦੇ ਜਪ ਵੀ ਕਰ ਲਈਏ, ਤਪ ਵੀ ਕਰ ਲਈਏ, ਸੰਜਮ ਵੀ ਕਰ ਲਈਏ ਤੇ ਪੁੰਨ ਵੀ ਕਰ ਲਈਏ, ਤੀਰਥਾਂ ਤੇ ਨਿਵਾਸ ਵੀ ਕਰੀਏ, ਦਾਨ ਵੀ ਕਰ ਲਈਏ, ਚੰਗੇ ਕੰਮ ਹੋਰ ਪਰਪਕਾਰ ਵਾਲੇ ਕਰ ਲਈਏ, ਪਰ ਬਿਨ ਸਾਚੇ ਪਿਆ ਤਾਸ, ਬਿਨ ਸੱਚੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਤਾਸ ਤਿੰਨਾਂ ਦੇ ਤਾਂ ਕਿਆ ਕੀ ਮਿਲੇਗਾ? ਭਾਵ ਕੁਝ ਵੀ ਨਹੀਂ ਮਿਲੇਗਾ, ਸੋ ਕਿਸੇ ਵੀ ਕੰਮ ਨਹੀਂ ਆਵੇਗਾ। ਬਾਕੀ ਪੁੰਨ ਦਾਨ ਜਿਤਨਾ ਕੀਤਾ ਹੈ ਭਜਨ ਤੋਂ ਬਗੈਰ, ਜੇ ਭਜਨ ਕਰਕੇ ਸਾਰਾ ਕੁਝ ਕਰੀਏ ਫਿਰ ਬਹੁਤਾ ਸਫਲਾ ਹੋਵੇਗਾ। ਤੇ ਬਿਨ ਸਾਚੇ ਕਿਆ ਕੀ ਹੋਵੇਗਾ? ਕਹਿੰਦੇ ਤਾਸ ਤ੍ਰਿਸ਼ਨਾ ਦਾ ਨਾਮ ਹੈ, ਤ੍ਰਿਸ਼ਨਾ ਹੀ ਉਹਨਾਂ ਨੂੰ ਚਿੰਬੜ ਗਏ ਸੱਸ ਨੂੰ ਕੁੜੇ। ਸੋ ਤਾਸ ਨਾਮ ਤ੍ਰਿਸ਼ਨਾ ਦਾ ਹੈ, ਜੇ ਸੱਸਾ ਮੁਕਤਾ ਹੋਵੇ ਤਾਂ ਤਿਸਦਾ ਵੀ ਹੁੰਦਾ ਹੈ, ਤਾਸ ਸੱਸੇ ਨੂੰ ਔਂਕੜ ਹੋਵੇ ਤਿਸਦਾ ਅਰਥ ਵੀ ਬਣਦਾ ਤੇ ਤਾਸ ਤ੍ਰਿਸ਼ਨ ਦਾ ਅਰਥ ਵੀ ਬਣਦਾ ਹੈ। ਸੋ ਤ੍ਰਿਸ਼ਨਾ ਹੀ ਉਹਨਾਂ ਨੂੰ ਪ੍ਰਾਪਤ ਹੋਵੇਗੀ, ਇਹਦੋ ਬਿਨਾਂ ਹੋਰ ਕੁਝ ਨਹੀਂ ਪ੍ਰਾਪਤ ਹੋਵੇਗਾ। ਫੇਰ ਪੜਦੇ
ਨੂੰ
ਬਿਨ ਸਾਚੇ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਹਾ ਕੀ ਤਾਸ ਉਹਨਾਂ ਨੂੰ ਕੋਈ ਖਜ਼ਾਨਾ ਮਿਲ ਜਾਵੇਗਾ? ਤਾਸ ਨਾਮ ਖਜ਼ਾਨੇ ਦਾ ਹੁੰਦਾ ਪਾਤਰ ਦਾ, ਕੋਈ ਖਜ਼ਾਨਾ ਵੀ ਉਹਨਾਂ ਨੂੰ ਨਹੀਂ ਮਿਲੇਗਾ, ਤਾਸ ਤਿੰਨਾਂ ਨੂੰ ਕੁਝ ਵੀ ਨਹੀਂ ਮਿਲੇਗਾ, ਤਾਸ ਤ੍ਰਿਸ਼ਨਾ ਹੀ ਮਿਲੇਗੀ, ਨਾਮ ਤੋਂ ਬਗੈਰ ਹੋਰ ਕੁਝ ਨਹੀਂ ਪ੍ਰਾਪਤ ਹੋਵੇਗਾ। ਰਾਧੇ ਨਾਮ ਬੀਜਣ ਦਾ ਹੈ, ਮਹਾਰਾਜ ਕਹਿੰਦੇ ਜਿਹੋ ਜਿਹਾ ਰਾਧੇ ਕੋਈ ਬੀਜ ਬੀਜੇਗਾ ਉਹੋ ਜਿਹਾ ਲੂਣਾ ਕੱਟੇਗਾ ਭਾਈ, ਜੇ ਜੌਂ ਬੀਜੇ ਤਾਂ ਜੌਂ ਕੱਟਣੇ ਪੈਣਗੇ, ਉੱਥੇ ਅੰਗੂਰ ਨਹੀਂ ਲੱਗਣ ਲੱਗੇ। ਸੋ ਜਿਹੋ ਜਿਹਾ ਬੀਜ ਬੀਜਣਾ ਹੈ ਉਹੋ ਜਿਹਾ ਵਧਣਾ ਪਵੇਗਾ, ਜੇ ਸਕਾਮ ਕਰਮਾਂ ਰੂਪੀ ਬੀਜ ਬੀਜਿਆ ਤਾਂ ਦੇਵ ਦੇ ਹੀ ਪ੍ਰਾਪਤ ਹੋ ਜਾਵੇਗੀ, ਮੁਕਤ ਨਹੀਂ ਹੋਵੇਗੀ, ਫਿਰ ਵਿਸ਼ੇ ਆਨੰਦ ਦੇ ਸੁੱਖ ਨੂੰ ਭੋਗ ਕਰਕੇ ਚੁਰਾਸੀ ਦਾ ਗੇੜਾ ਫੇਰ ਭੁਗਤਣਾ ਪਵੇਗਾ। ਜੇ ਇਸੇ ਤਰ੍ਹਾਂ ਜੀਵ ਘਾਤ ਕਰਦਾ ਰਿਹਾ, ਕੁਝ ਕੁ ਸਮਾਂ ਪੁੰਨ ਵਿੱਚ ਬਤੀਤ ਕੀਤਾ ਤੇ ਕੁਝ ਕੁ ਸਮਾਂ ਪਾਪਾਂ ਵਿੱਚ ਲੰਘ ਗਿਆ, ਫਿਰ ਮਨੁੱਖਾ ਦੇ ਮਿਲ ਪਵੇਗੀ, ਜੇ ਮੇਰੇ ਪਾਪ ਕੀਤੇ ਦੈਤ ਦੇ ਹੀ ਪ੍ਰਾਪਤ ਹੋਵੇਗੀ, ਐਸੀ ਹਾਲਤ ਹੋਵੇਗੀ। ਸੋ ਮਹਾਰਾਜ ਕਹਿੰਦੇ ਹਨ ਜਿਹਾ ਰਾਧੇ ਜਿਹੋ ਜਿਹਾ ਰਾਧੇ ਬੀਜ ਬੀਜੇਗਾ ਉਹੋ ਜਿਹਾ ਲੂਣਾ ਵਧਣਾ ਪਵੇਗਾ, ਕੱਟਣਾ ਪਵੇਗਾ। ਜੇ ਨਿਸਕਾਮ ਕਰਮ ਰੂਪੀ ਬੀਜ ਬੋ ਦੇਵਾਂਗੇ, ਬੀਜ ਦੇਵਾਂਗੇ ਤਾਂ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਤੇ ਫਲ ਲੂਣਾ ਕੱਟ ਲਵਾਂਗੇ, ਪ੍ਰਾਪਤ ਕਰਨ ਰੂਪ ਲੋੜਾ ਦਾਖ ਬਜੌਰੀਆਂ ਚਿੱਕਰ ਬੀਜਿਆ ਜੱਟ ਫੰਡਾ ਉਹਨ ਕਤਾਇ ਦਾ ਪੈਂਦਾ ਲੋੜਾ ਪੱਟ। ਭਗਤੀ ਜੀ ਨੇ ਬਚਨ ਕਹਿਣ ਫਰੀਦ ਜੀ ਨੇ ਲੋੜਾ ਦਾਖ ਬਜੌਰੀਆਂ, ਬਜੌਰ ਦੇਸ਼ ਦੀਆਂ ਦਾਖਾਂ ਜੱਟ ਭਾਲਦਾ ਹੈ ਤੇ ਕਿੱਕਰਾਂ ਦੇ ਬੀਜ ਬੀਜਦਾ, ਫੰਡਾ ਉਹਨ ਕਤਾਇ ਦਾ। ਸੋ ਸਮਾਂ ਸਾਰਾ ਬਤੀਤ ਕਰ ਦਿੰਦਾ ਉਹਨ ਕੱਟਣ ਦੇ ਵਿੱਚ ਤੇ ਪੈਂਦਾ ਲੋੜਾ ਪੱਟ, ਪਹਿਨਣ ਵਾਸਤੇ ਪਸ਼ਮੀਨੇ ਦੇ ਪਤਮਰ ਵਸਤਰ ਭਾਲਦਾ ਹੈ ਚੰਗੇ। ਇਸੇ ਤਰ੍ਹਾਂ ਲੋੜਾ ਦਾਖ ਬਜੌਰੀਆਂ, ਜੀਵ ਰੂਪ ਜਿਹੜਾ ਇਹ ਜੱਟ ਹੈ ਲੋੜੇ ਚਾਹੁੰਦਾ ਤਾਂ ਹੈ, ਵੈਕੁੰਠ ਰੂਪੀ ਬਜਾਰ ਦੀਆਂ ਬਜੌਰ ਦੇਸ਼ ਦੀਆਂ ਮੁਕਤੀਆਂ ਰੂਪ ਦੱਖ, ਪਾਪਾਂ ਰੂਪੀ ਕੱਕਣਾਂ ਦੇ ਬੀਜ ਬੀਜੀ ਜਾਂਦਾ ਹੈ, ਜਿਹਨੇ ਰਾਤ ਜੀਵ ਘਾਤ ਕਰਨਾ ਮੰਦੇ ਸੰਕਲਪ ਕਰੀ ਜਾਣੇ, ਇਹੋ ਜਿਹੇ ਬੀਜ ਬੀਜਦਾ ਹੈ ਕੱਕਰਾਂ ਦੇ ਪਾਪਾਂ ਦੇ। ਤੇ ਹੰਡਾ ਉਨ ਕਤਾਏ ਦਾ ਸਕਾਮ ਕਰਮਾਂ ਰੂਪੀ ਤੇ ਕੱਤੀ ਜਾਂਦਾ ਸੂਤ ਦੇ ਤਾਈ ਸਮਾਂ ਲੰਘਾਈ ਜਾਂਦਾ ਹੈ ਤੇ ਪੈਂਦਾ ਲੋੜਾ ਪੱਟ, ਭਗਤੀ ਰੂਪ ਜਾਂ ਤਾਂ ਬ੍ਰਹਮ ਗਿਆਨ ਰੂਪੀ ਵਸਤਰ ਭਾਲਦਾ ਕਿੱਥੋਂ ਪ੍ਰਾਪਤ ਹੋਵੇਗਾ? ਨਹੀਂ ਹੋਵੇਗਾ। ਜਿਹੋ ਜਿਹਾ ਭਾਈ ਕੋਈ ਰਾਧੇ ਬੀਜੇਗਾ ਉਹੋ ਜਿਹਾ ਲੂਣਾ ਉਹਨੂੰ ਕੱਟਣਾ ਪਵੇਗਾ। ਇਸ ਵਾਸਤੇ ਨਿਸਕਾਮ ਕਰਨਾ ਰੂਪੀ ਬੀਜ ਧਰਤੀ ਰੂਪ ਹਿਰਦੇ ਰੂਪ ਧਰਤੀ ਵਿੱਚ ਬੀਜਣਾ ਚਾਹੀਏ, ਜਿਸ ਕਰਕੇ ਬ੍ਰਹਮ ਗਿਆਨ ਰੂਪੀ ਫਲ ਦੀ ਪ੍ਰਾਪਤੀ ਕਰਨ ਰੂਪ ਕੇ ਕੱਟ ਲਈਏ।
ਜਨਮ ਵਿਨਾਸ
ਭਾਈ, ਬਿਨਾਂ ਗੁਣ ਧਾਰਨ ਕੀਤੇ ਤੋਂ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਜਿਹੜੇ ਗੁਣ ਹਨ ਇਹਨਾਂ ਦੇ ਧਾਰਨ ਕੀਤੇ ਤੋਂ ਬਗੈਰ ਜਨਮ ਵਿਨਾਸ਼ ਨਾਸ਼ ਹੀ ਹੋਵੇਗਾ, ਕਿਸੇ ਵੀ ਕੰਮ ਨਹੀਂ ਆਵੇਗਾ। ਇਹਨਾਂ ਦਾ ਪਸ਼ੂ ਚੰਗਾ ਫੇਰ ਪਸ਼ੂ ਮਿਲ ਚੰਗਿਆਈਆਂ ਖੜ ਖਾਵਾ ਅੰਮ੍ਰਿਤ ਦੇਹ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਮਹਾਰਾਜ ਨੇ ਕਿਹਾ ਸੌ ਵੇਰਾਂ ਸਿੱਟੇ ਮੂੰਹ ਕਹੀਏ ਤੇ ਇੱਕ ਲਾਹਣਤ ਬਣਦੀ ਹੈ, ਸੌ ਵੇਰਾਂ ਲਾਹਣਤ ਕਹੀਏ ਤੇ ਇੱਕ ਤਰਕਾਰ ਬਣਦਾ ਹੈ। ਸੋ ਮਹਾਰਾਜ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਕੁਟੰਬ ਪ੍ਰੀਤ ਸਹਿਤ ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜ ਕੇ ਫਿਰ ਹਾਥ ਨਾ ਆਵਾ ਅਹਿਲਾ ਜਨਮ ਗਵਾਇਆ। ਐਸੀ ਹਾਲਤ ਹੁੰਦੀ ਹੈ ਨਾਮ ਤੋਂ ਬਗੈਰ ਜਨਮ ਵਿਅਰਥ ਹੀ ਜਾਵੇਗਾ। ਨਾਮ ਨਾ ਜਪਾ ਤੇ ਆਤਮ ਘਾਤੀ, ਮਹਾਰਾਜ ਨੇ ਬਚਨ ਕਿਹਾ ਮਰਨਾ ਜਾਹੀ ਜਿਨ੍ਹਾਂ ਬਿਸਰਤ ਨਾਮ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰਦਾ। ਮਾਲਕ ਨੇ ਮਰ ਕਿਉਂ ਨਹੀਂ ਜਾਂਦੇ, ਜੰਮੇ ਕਿਉਂ ਐਸੇ? ਸਗਲ ਸਰੀਰ ਆਪ ਸਭ ਕਾਮ, ਨੇ ਫਲ ਮਨੁੱਖ ਜਪਾ ਨਹੀਂ ਨਾਮ। ਮਹਾਰਾਜ ਨੇ ਸਾਰੇ ਬਾਕੀ ਸਰੀਰ ਕੰਮ ਆਉਂਦੇ ਹਨ, ਮਨੁੱਖਾ ਜਨਮ ਜੇ ਭਜਨ ਨਹੀਂ ਕਰਦਾ ਫਿਰ ਨਿਸਫਲ ਕਿਸੇ ਵੀ ਕੰਮ ਨਹੀਂ। ਮੁੰਡੇ ਜੋਬਨ ਗਿਆਤ, ਮੁੰਡ ਜੋਬਨ ਹੁੰਦੀ ਹੈ ਇਸਤਰੀ ਜਿਹਦੇ ਤੇ ਜਵਾਨੀ ਹੋਵੇ ਤੇ ਪਤੀ ਦੀ ਪ੍ਰਾਪਤੀ ਦਾ ਚਾਅ ਹੋਵੇ ਪਰ ਸੇਵਾ ਕਰਨ ਦਾ ਢੰਗ ਨਾ ਹੋਵੇ, ਉਹਨੂੰ ਪ੍ਰਸੰਨ ਕਰਨ ਦਾ ਤਰੀਕਾ ਨਾ ਆਉਂਦਾ ਹੋਵੇ, ਉਹਨੂੰ ਮੁੰਡ ਜੋਬਨ ਗਿਆਤ ਕਹਿੰਦੇ ਹੈ। ਤੇ ਮਹਾਰਾਜ ਕਹਿੰਦੇ ਮੁੰਡੇ ਮੁੰਡੇ ਜੋਬਨ ਅਗਿਆਤ, ਜੇ ਤੂੰ ਸੁਖ ਚਾਹੁੰਦੀ ਹੈ ਤਾਂ ਗੁਣ ਦਾਸੀ ਗੁਣ ਧਾਰਨ ਕਰ, ਤੇ ਗੁਣ ਧਾਰਨ ਕਰਕੇ ਹੰਕਾਰ ਨਾ ਕਰ ਦਾਸੀ। ਜਿਹੜਾ ਗੋਲੀਆਂ ਦਾ ਸੁਭਾਅ ਹੁੰਦਾ ਸੇਵਾ ਕਰਨੀ, ਨਿਮਰਤਾ ਰੱਖਣੀ, ਆਗਿਆ ਮੰਨਣੀ, ਇਸ ਤਰੀਕੇ ਵਾਲਾ ਸੁਭਾਅ ਆਪਣਾ ਬਣਾ ਲੈ ਤਾਂ ਸੁਖ ਹੋਏ, ਫਿਰ ਤੈਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ। ਮੁੰਡੇ ਗੁਣ, ਇਹ ਮੁੰਡ ਜੋਬਨ ਅਗਿਆਤ, ਗੁਣ ਗਿਆਨ ਦੀ ਪ੍ਰਾਪਤੀ ਕਰ, ਤੇ ਦਾਸੀ ਗੋਲੀ ਬਣ ਕੇ ਰਹੋ, ਹਰ ਵੇਲੇ ਸੇਵਾ ਭਾਵਨਾ ਰੱਖ ਮਨ ਵਿੱਚ, ਫਿਰ ਸੁਖ ਹੋਏ। ਖੱਖੇ ਨੂੰ ਕਰੋ ਸੁਖ ਹੋਏ, ਆਤਮਾਨੰਦ ਸੁਖ ਦੀ ਪ੍ਰਾਪਤੀ ਫਿਰ ਹੋਵੇਗੀ।
ਅਵਗਨ ਤਿਆਗ ਸਮਾਈਐ,
ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਕਿਵੇਂ ਮਿਲੀਦਾ ਉਸ ਨੂੰ ਅਕਾਲ ਪੁਰਖ ਪਰਮੇਸ਼ਰ ਪਤੀ ਨੂੰ? ਤਾਂ ਮਹਾਰਾਜ ਕਹਿੰਦੇ ਹਨ
ਅਵਗਨ ਤਿਆਗ ਸਮਾਈਐ,
ਮਹਾਰਾਜ ਕਹਿੰਦੇ ਪਾਇੜੇ ਔਗਣ, ਸਿੱਕਾ ਬੋਲਣਾ, ਮੰਦ ਕਰਮ ਕਰਨੇ, ਘਰ ਦਾ ਸਮਾਨ ਲੁਟਾ ਦੇਣਾ, ਭੈੜਾ ਜੀਵਨ ਬਣ ਜਾਣਾ, ਇਹ ਜਿਹੜੇ ਔਗਣ ਝੂਠ ਬੋਲਣਾ ਇਹਨੂੰ ਤਿਆਗ ਦੇ, ਛੱਡ ਦੇ, ਫੇਰ ਸਮਾਈਐ ਮਸਤ ਹੋ ਜਾਵੇਂਗੇ, ਉਸ ਵਿੱਚ ਅਭੇਦ ਹੋ ਜਾਵੇਂਗੇ।
ਗੁਰਮਤ ਪੂਰਾ ਸੋਏ,
ਗੁਰਮਤ ਧਾਰਨ ਕਰ, ਫੇਰ ਕਹਿੰਦੇ ਪੂਰਾ, ਪੂਰਾ ਕੌਣ ਹੈ? ਪਰਮੇਸ਼ਰ। ਸੋਏ ਜੋ ਤਤ ਪਦ ਦਾ ਲੱਖ ਅਰਥ ਰੂਪ ਹੈ, ਉਹਦੀ ਪ੍ਰਾਪਤੀ ਵਾਲਾ ਹੋ ਜਾਵੇਗਾ। ਰਹਾਉ ਬਸਰਾਮ ਦੇ ਕੇ ਕਹਿੰਦੇ ਹਨ ਸਤਿਗੁਰੂ, ਜੇ ਭਾਈ ਵਹਿਣ ਬਗੈਰ ਰਾਸੀ ਪੂੰਜੀ ਤੋਂ, ਸੋ ਵਪਾਰੀਆ ਕੋਈ ਵਪਾਰੀ ਹੋਵੇ, ਉਹ ਚੌਂ ਕੁੰਡਾਂ ਵਿੱਚ ਤੱਕਦਾ ਫਿਰੇ, ਪੈਸਾ ਕੋਲ ਹੋਵੇ ਕੋਈ ਨਾ, ਵਪਾਰ ਕਰਨ ਨੂੰ ਤੁਰਿਆ ਫਿਰੇ, ਐਵੇਂ
ਆਪਣਾ
ਉਹ ਆਪਣੇ ਮੂਲ ਦੀ ਪਛਾਣ ਹੀ ਨੀ ਕਰਦਾ ਕਿ ਮੇਰੇ ਕੋਲ ਰਾਸੀ ਹੈ ਹੀ ਨਹੀਂ,
ਵਸ ਰਹੀ ਘਰ ਬਾਰ,
ਉਹ ਭਾਈ ਦੇ ਵਸ ਘਰ ਬਾਰ ਵਿੱਚ ਹੀ ਰਹਿ ਗਈ ਹੈ, ਨਾਲ ਲਿਆਉਣਾ ਕਿਸੇ, ਖਾਲੀ ਤੁਰਿਆ ਫਿਰਦਾ ਸੀ। ਇਸੇ ਪ੍ਰਕਾਰ ਫੇਰ ਪੜੋ ਦੋਵੇਂ ਪੰਡਤੀਆਂ,
ਵਪਾਰੀਆ,
ਇਹ ਵਪਾਰੀਆ ਕੌਣ? ਅਧਿਕਾਰੀ, ਜੋ ਜਗਿਆਸੂ ਹੈ ਜੀਵ, ਇਹ ਜੀਵ ਰੂਪ ਅਧਿਕਾਰੀ ਜਿਹੜਾ ਵਪਾਰੀਆ ਹੈ, ਸ਼ਰਧਾ ਰੂਪ ਰਾਸੀ ਤੋਂ ਬਗੈਰ ਹੀ ਤੁਰਿਆ ਫਿਰਦਾ ਹੈ, ਨਿਸ਼ਚਾ ਨਹੀਂ ਗੁਰੂ ਘਰ ਦੇ ਉੱਪਰ, ਸ਼ਰਧਾ ਪੈਸੇ ਪੂੰਜੀ ਪਾਸ ਨਹੀਂ ਹੈ, ਇਹ ਭਾਈ ਭਾਵੇਂ ਚਾਰੇ ਕੁੰਡਾਂ ਵਿੱਚ ਹੀ ਤੱਕਦਾ ਫਿਰਦੇ, ਚੜ੍ਹਦਾ ਲਹਿੰਦਾ ਦੱਖਣ ਪਹਾੜ ਆਦਿਕ ਇਹਦੇ ਵਿੱਚ ਵੀ ਵਿਚਰ ਆਵੇ, ਤੀਰਥਾਂ ਤੇ ਜਾਵੇ, ਤੇ ਤੱਕੇ ਕੁੰਡਾਂ ਚਾਰ, ਚਾਰ ਕੁੰਡਾਂ ਕਿਹੜੀਆਂ? ਆਂਡੇ ਜੇ, ਜੇਰ ਜੇ, ਸੇਤ ਜੇ, ਉਤਭੁਜ, ਇਹ ਚਾਰੇ ਖਾਣੀਆਂ ਰੂਪ ਕੁੰਡਾਂ ਦੇ ਉੱਪਰ ਵਿਚਰ ਆਵੇ, ਤੱਕ ਲਵੇ ਇਹਨਾਂ ਦੇ ਤਾਂ ਹੀ। ਇਸੇ ਤਰ੍ਹਾਂ ਮਾਨ, ਬੁੱਧ, ਚਿੱਤ, ਅਹੰਕਾਰ, ਜਿਹੜੇ ਅੰਤਸਕਰਨ ਦੇ ਚਾਰ ਹਿੱਸੇ ਹਨ, ਇਹਨਾਂ ਵਿੱਚ ਵੀ ਭਾਵੇਂ ਵਿਚਰ ਲਵੇ, ਇਹਨਾਂ ਨੂੰ ਤੱਕੀ ਜਾਵੇ, ਪਰ ਜੇ ਸ਼ਰਧਾ ਤੇ ਨਿਸ਼ਚਾ ਰੂਪ ਪੂੰਜੀ ਪਾਸ ਨਹੀਂ, ਅਧਿਕਾਰੀ ਰੂਪ ਜਗਿਆਸੂ ਦੇ,
ਮੂਲ ਨਾ ਬੁੱਝੈ ਆਪਣਾ,
ਉਹ ਖਾਲੀ ਰਹੇਗਾ, ਮੂਲ ਨਾ ਬੁੱਝੈ ਆਪਣਾ, ਆਪਣੇ ਮੂਲ ਮੁੱਢ ਨੂੰ ਬੁੱਝਿਆ ਸਮਝਦਾ ਨਹੀਂ, ਕਿ ਰਗਤ ਰਗਤ ਬਿੰਦਕ ਇਹੋ ਤੁਹਾਨੂੰ ਅਗਨੀ ਪਾਸ ਪ੍ਰਾਣ, ਇਹ ਤਾਂ ਰਗਤ ਮਾਂ ਦੀ ਰਕਤ ਖੂਨ ਹੈ, ਪਿਤਾ ਦੀ ਬਿੰਦ ਹੈ, ਇਹ ਧਾਤੂ ਤੋਂ ਰਲ ਕਰਕੇ ਸਰੀਰ ਬਣਿਆ, ਜਿਹਦਾ ਮਾਣ ਕਰਦਾ ਜੀਵ, ਸੋ ਦੇਸ਼ਟਾ ਆਸਤ ਰਕਤ ਪਰੇਟੇ ਚਾਮ, ਇਸ ਉੱਪਰਲੇ ਰੱਖ ਉਗਮਾਨ। ਮਹਾਰਾਜ ਕਹਿੰਦੇ ਵਿਸ਼ਟਾ ਦੇ ਵਿੱਚ ਤੂੰ ਖਚਤ ਹੋਇਆ ਹੋਇਆ ਹੈ, ਚਮੜੀ ਤੇਰੇ ਉੱਪਰ ਪਰਮੇਸ਼ਰ ਨੇ ਲਾ ਦਿੱਤੀ ਹੈ, ਹੱਡੀਆਂ ਪਾਤੀਆਂ ਵਿੱਚ ਮਿੰਝ ਪਾ ਦਿੱਤੀ ਹੈ, ਹੋਰ ਇਦੋਂ ਵੱਧ ਕੀ ਹੈ? ਜੇ ਚਮੜੀ ਨਾਲ ਪਰਮੇਸ਼ਰ ਤੇਰੇ ਉੱਪਰ ਦਿੰਦਾ, ਮੱਖੀਆਂ ਨੇ ਖਾ ਲੈਣਾ, ਬਹਿਣ ਹੀ ਨਹੀਂ ਸੀ ਦੇਣਾ ਤੈਨੂੰ ਕਿਤੇ, ਇਹਦੇ ਤੇ ਮਨੁੱਖ ਤੂੰ ਮਾਣ ਕਰੀ ਫਿਰਦਾ, ਇੰਨਾ ਹੰਕਾਰੀ ਹੋ ਗਿਆ ਹੈ। ਸੋ ਸਤਿਗੁਰੂ ਜੀ ਕਹਿੰਦੇ ਹਨ,
ਮੂਲ ਨਾ ਬੁੱਝੈ ਆਪਣਾ,
ਜੀਵ ਤੂੰ ਆਪਣੇ ਮੂਲ ਮੁੱਢ ਨੂੰ ਬੁੱਝਿਆ ਸਮਝਦਾ ਹੀ ਨਹੀਂ ਹਾਂ, ਕਿ ਕਿੱਥੋਂ ਮੈਂ ਜੰਮਿਆ ਹਾਂ, ਮਾਟੀ ਕਾਲੇ ਦੇਹੋਰਾ ਕਰਿਆ, ਪੰਜਾਂ ਤੱਤਾਂ ਰੂਪ ਮਿੱਟੀ ਦਾ ਦੇਹੋਰਾ ਘੜਾ ਦੇਹ ਬਣਾ ਦਿੱਤੀ ਹੈ, ਸਰੀਰ ਕੀ ਮਾਣ ਕਰਦਾ ਇਸਦਾ,
ਵਸਤ ਰਹੀ ਘਰ ਬਾਰ,
ਵਸਤ ਰਹੀ ਘਰ ਬਾਰ, ਘਰ ਕਿਹੜਾ ਹੈ? ਸੰਸਾਰ, ਬਾਰ ਨਾਮ ਵਿੱਚ ਦਾ ਪਹਿਲੇ ਅਰਥ ਚ, ਇਹ ਜਿਹੜੀ ਵਸਤੂ ਸੀ ਨਾ ਆਤਮਾਨੰਦ, ਉਹ ਸੰਸਾਰ ਰੂਪੀ ਘਰ ਦੇ ਬਾਹਰ ਵਿੱਚ ਹੀ ਰਹੀ ਤੇ ਮੂਲ ਨੂੰ ਬੁੱਝਿਆ ਹੀ ਨਹੀਂ, ਜਿਵੇਂ ਬਣਿਆ ਆਕਾਸ ਦਾ ਹਾਂ। ਫੇਰ ਪੌੜੇ ਪੰਗਤੇ,
ਮੂਲ ਨਾ ਬੁੱਝੈ ਆਪਣਾ,
ਮੂਲ ਕੌਣ ਹੈ? ਮੁੱਢ ਪਰਮੇਸ਼ਰ, ਪਰਮੇਸ਼ਰ ਦੁਆਰਾ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, کیڑا مول اپنا مڈھ سی نا پرمیشر کی پراپتی کر کے منکھا جنم کی سفلتا سو اس مڈھ نو بجھیا ہی نہیں سمجھا ہی نہیں وست رہی گھر بار گھر کیڑا ہے تریا وست ادے وستو کیڑی آتما نند بار نہ ویچ دریا وستا روپ گھر کے بار وچ ہی وستو سی جی آتما نند وہ رہ گئی ओरी प्राप्ति ही ना कर सके ऐसा ज्ञानी बन गया। फिर पढ़
मूल ना बुझे अपना
मूल ना बुझे अपना मूल कौन है अपना मुढ़ श्री गुरु ग्रंथ साहब जी इनू बुझा समझा ही नहीं है अज्ञानी जीव ने वस्त रही घर बार घर केड़ा गुरु की साध संगत रूपी घर दे बार विच वस्तु सी ब्रह्म ज्ञान की प्राप्ति करनी गुरबाणी दे कीर्तन कथा द्वारा اے لبھی نہیں تو رہ ہی گیا پاسے تریا فردا ایسا گیانی ہا مول نہ بجھے اپنا 84 لاکھ جونا دے وچوں منکھا جنم روپیے مول مڈ سی تیری پچھان ہی نہیں کیتی کہ بھائی پراپت منکھ دے ہوریا گوبند ملن کے تیری بھریا اور کاج تیرا کتنا کام مل سال سنگت بھج کیول نام اس نو بجھیا ہی نہیں سمجھیا ہی نہیں اگیانی نے وست رہی کار بار وستو کیڑی چیتن ستا پرمیشر دی گھر کیڑا ہے انتہکرن بار کون ہے اندریاں دے وچ وس رہی ہے چیتن ستا پرمیشر دی اس دوارا اوہدے سروپ دی سکھیات نو جانے نہیں وہ ہردے روپی گھر دے وچ ہی رہ گئی لب نہ سکیا وسی رب ہیال گئے جنگل کا ٹونڈے ہیال گئے ہردے دے وچ ہی رب وسدا ہے باہر جا کے جنگل تر پھر کن پروا کے ٹٹا مہیا دی طرح
مول نہ بجھے دن وکھر دکھ اگلا
دن وکھر وکھر او وستو جڑ لابھ دائک ہووے او لابھ دائک وستو کیڑی ہے نام دن وکھر
دکھ اگلا
لابھ دائک وستو ہے جڑا نام جپنے دے نال ساریاں باقی چیزاں پراپت ہوندیاں ہن اس نام لابھ دائک وکھر وستو نام جپے تو بغیر دکھ اگلا بہتا دکھ ہے اگے جمن مرن دا پرلوک وچ وی
کوڑ مٹھی کوڑیار
تے جتنی سرشتی ہے کوڑ جھوٹ چ لا کے مٹھی لٹی گئی ہے تے کوڑیار جھوٹے پدارتھاں دی آر پراپتی والی کوڑیار کوڑ جھوٹ تے آر پراپت جھوٹے کوڑے پدارتھ تے انہاں دی پراپتی کرن والی کوڑ جھوٹ دے وچ لگ کر کے سرشتی ساری لٹی گئی
لاہا اہنس نو تنا
مہارے کہندے پائی جے لاہا لینا تا اے لاہا پرمیشر دا لینا کرو کنا چیر کہندے اہنس اے دین تے نس رات دن رات نو تنا نوین روپ ہے پرمیشر ساچی پرمیشر نت نو سو گر کرپا تے نت چواں ایسا میرا پرمیشر ہے اس دے نام دا لاہا لینا کرو دنے رات دن راتی ارادو پیارو نمکھ نتیجا ٹھیلا
پرکھے رتن وچار
مہارک نے پائی پرکھے رتن وچار پرکھ لو او رتن روپ ہے پرکاش روپ ہے گر کا شبد رتن ہے ہیرے جت جڑاؤ اس دوارا برہم گیان سروپ دی پراپتی کرو پرکھ کر کے چنگی طرح وست لہے کاریا اپنا اگے پڑھو
چلے
جنہ نے پائے نو تن پرمیشر نوین سروپ کی پارک کر کے شبد روپی رتن کی وچار کیتی ہے وہ وست لہے گھر اپنے گھر کیڑا ہے انتہکرن یہ واسطو کیڑی آتما نند اپنا سروپ جو ہے انہوں لکھ لیند اپنا جان کے
بن جا رہا
رہ گئی پنکتی
وست لہے گھر اپنے
ہاں واستو جیڑی آتما نند لہے لکھ لیندے ہن گھر تریا وستا دے وچوں اپنے سروپ
چلے کارج سار
او پائی مہاپرکھ جڑے چلے چلدے پرلوک نوں کارج منکھا جنم دا سفل کر کے سار کے پورا کر کے
بن جا رہا کیوں ونج کر
مہاراج جگیاس نوں سکھیا دیندے ہن پائی ਵਣਜਾਰਿਆ ਸਿਓ ਵਣਜ ਕਰ ਵਣਜਾਰੇ ਕੌਣ ਮਹਾਂਪੁਰਖ ਤਤ ਬੇਤੇ ਉਹਨਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੀ ਸਿਖਿਆਤ ਦੀ ਪ੍ਰਾਪਤੀ ਰੂਪੇ ਵਪਾਰ ਕਰ ਲੈ ਵਣਜ ਕਰ ਲੈ ਕਿਉਂ ਢਿੱਲਾ
ਗੁਰਮੁਖ ਬ੍ਰਹਮ ਵਿਚਾਰ
ਭਾਈ ਗੁਰਮੁਖ ਬਣ ਕੇ ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰ
ਲੈ
ਪੜ ਗੁਰਮੁਖ
ਗੁਰਮੁਖ ਬ੍ਰਹਮ ਵਿਚਾਰ
ਗੁਰਮੁਖ ਜੋ ਮੁਖੀ ਗੁਰੂ ਹਨ ਬ੍ਰਹਮ ਵਿਆਪਕ ਸਰੂਪ ਉਸ ਦੀ ਪ੍ਰਾਪਤੀ ਵਾਸਤੇ ਵਿਚਾਰ ਕਰ ਮਹਾਂਪੁਰਖਾਂ ਨਾਲ ਮਿਲ ਕੇ
ਸੰਗਤ ਪਾਈਆ
ਭਾਈ ਸੰਤਾਂ ਦੀ ਸੰਗਤ ਪ੍ਰਾਪਤ ਕਰ ਜਿਨ੍ਹਾਂ ਸਾਸ ਗ੍ਰਾਸ ਨਾਲ ਵਿਸਤਰਾ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਚੋਲਾ ਪਾ ਕੇ ਗੋਲ ਪੱਗ ਬੰਨ ਕੇ ਆਪਣੇ ਕੋਲ ਸੰਤ ਕਹਾ ਲੈਣਾ ਸੌਖਾ ਹੈ ਸੋ ਬਣਨਾ ਬੜਾ ਮੁਸ਼ਕਿਲ ਹੈ ਸੰਤ ਬਾਬਾ ਦੀਪ ਸਿੰਘ ਜੀ ਸਨ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਮਨੀ ਸਿੰਘ ਸਾਹਿਬ ਜੀ ਐਸੇ ਮਹਾਂਪੁਰਖਾਂ ਦੇ ਨਾਲ ਮਿਲੋ ਜੇ ਭਾਈ ਮੇਲ ਮਿਲਾਪ ਕਰਵਾ ਦੇਵੇ ਮੇਲਨਹਾਰ ਪਰਮੇਸ਼ਰ ਵਾਹਿਗੁਰੂ ਆਪ ਕਿਰਪਾ ਕਰਕੇ
ਹੋਏ ਨਾ ਵਿਛੜਾ
ਕਈ ਕਹਿੰਦੇ ਜੀ ਜਰਾ ਕ